नवसन कार्य सब सवारन कार्य सारे सौर जान के नवसन सदा रहो हरनाले हरनाल रहो तू मन मेरे दुख सब विसारन अंगीकारो करे तेरा कार्य सब सवारन सबना गल्ला समर्थ स्वामी वो सर्व कला समर्थ है उन्हों क्यों सारे सबना गल्ला सम्राट स्वामी सो क्यों मनोविसारे कहे नानक मन मेरे सदा रहो हर नाले उन्दे नाल जुड़ के रहे सारी समर्था उन्दे कोले सारा कुछ ओ दे सकदा सारे दुख विसार सकदा सारे काज सवार सकदा अंगीकार हो करे तेरा काज सब सवार ना नाखते ने हे मेरे साहिब तेरे घर विच की नहीं फिर लोग दूजे पासे क्यों जाते हैं मसला प्राप्ति दे ना ऐसे इंदा एक पहला सब्जेक्ट समझने क्योंकि रब नू मिलन वाले नू कोई आस नहीं हुंदी रब विच ते जीव विच एक अंतर है जीव आसां दे संसार विच आया इत्थे लिव छुटकी लगी तृष्णा जैसी अगन उधर मैं तैसी बाहर माया आसा दे संसार विच आया है निरंकार जिहड़ा है वह निराशा दे संसार विच रहिंदा है एक अंतर क्योंकि उत्थे कुछ है ही नहीं उन्हें ख्याल करो जिस बच्चे ने कार देखी नहीं वह कार क्यों मंगेगा जिस मनुख ने जीवन विच हवाई जहाज देखे ही नहीं वह क्यों आखेगा मैं हवाई जहाज दिखाओ जा चढ़ाओ जिन्हें देखना है उस आशा पैदा होनी हूं निरंकार जिहड़ा है वह है सुन समाध गुफा तय आसन लफज आसन के सुन समाध दर्थ है जिथे कुछ नहीं जब कुछ ना सी हो तब क्या होता जो कुछ भी नहीं सी उदो की सी किन्नू कोई वेखदा सी अरबद नरबद तंदूकारा तर न गगन न जोत अपारा ना दिन रैन ना चंद ना सूरज कुछ भी नहीं सी नदी ना नीर वहाएंदा कुछ भी नहीं सी उथे सी सुन समाध लगाएंदा भगत का जदों जीव भगती दे राह ते तुरदा जदों भगती दी मंजिल ते पुजदा है उत्थे जाके ओ सुन समाध विच जिहड़ा प्रभु बैठा है उत्थे केवल ओ ते ओ दोनों ही हुंदे ने फैसला मेरा नहीं सिर्फ गुरु ग्रंथ साहिब दी बाणी दा है गुरु कहिंदे ने सुन समाध गुफा तें आसन केवल ब्रह्म पूर्ण तें बासन उत्थे केवल रब रहिंदा ते दूजा उत्थे पहुंचदा है सुन समाध वाला वो है भगत संग प्रभ गोष्ट करत उत्थे रब ते भगत गल्लां करदे ने उत्थे आपस विच जुड़ बैंदे ने सुन समाध गुफा विच जिथे कुछ भी नहीं सुन दा अर्थ है जीरो उत्थे कुछ भी नहीं सुन समाध गुफा ते आसन केवल ब्रह्म पूर्ण ते बासन भगत संग प्रभ गोसट करत तय हरख ना सोग ना जन्म ना मरत कुछ भी नहीं जिथे कुछ है ही नहीं उथे किसी ने मंगना की है जिथे कुछ है ही नहीं उथे किसी प्राप्ति की आसा एक अर्ज करते हैं अज के युग में क्यों लालसा वध रही ने क्योंकि देखने नू आए दिन नवी चीज आ रही है संसार विच अज तो 100 साल पिछे चली जाइए इनिया आसा नहीं सन इनिया लालसा नहीं सन क्योंकि जिन्नी चीजा सन उन्होंने प्राप्ति ऐसे बजुर्ग ने जिन्होंने अपना सारा जीवन पिंड विच बिता दिता उन्होंने ट्रेन भी नहीं देखी उन्होंने पता ही नहीं स्टेशन की उन्होंने केवल खेत विच केवल जमीन विच फसल उगती वेखी है इसलिए उन्होंने जीवन का केंद्र केवल करदाने आ जाने चाहिए सन इतों तक ही होंगे क्योंकि जड़ी चीज देखनी है उसे दी लालसा पैदा होनी लालसा कोई ਇਹੋ ਕਾਰਨ ਹੈ ਰੱਬ ਨੂੰ ਲਾਲਸਾ ਕੋਈ, ਕਿਉਂਕਿ ਸੁਣ ਸਮਾਦ ਗੁਫਾ ਤੈ ਹਸਨ। ਮਨੁੱਖ ਜੀਵ ਜਿਹੜਾ ਇੱਕ ਐਸੇ ਸੰਸਾਰ ਵਿੱਚ ਆ ਗਿਆ ਜਿਹਦੇ ਚਾਰ ਚਫੇਰੇ ਪਦਾਰਥ ਖਿਲ ਰਹੇ ਹੋਏ ਨੇ ਔਰ ਦਿਨ ਬ ਦਿਨ ਵੱਧ ਰਹੇ ਨੇ, ਘੱਟਦੇ ਨਹੀਂ ਨਾ ਰਹੇ। ਹਰ ਇੱਕ ਚੀਜ਼ ਬਹੁਤਾਤ ਵਿੱਚ ਹੋ ਰਹੀ, ਨਵੀਆਂ ਕਿਸਮਾਂ, ਨਵੀਂ ਕੁਆਲਿਟੀ ਦਿਨ ਬ ਦਿਨ ਵੱਧ ਰਹੀ ਹੈ। ਅੱਜ ਤੋਂ 50-60-100 ਵਰਾ ਪਹਿਲੇ ਚਲੇ ਜਾਓ, ਕੇਵਲ ਖੱਦਰ ਦੇ ਸੂਟ, ਘਰ ਦਾ ਬਣਿਆ ਹੋਇਆ ਖੱਦਰ। ਅੱਜ ਇੱਕ ਦੁਕਾਨ 'ਤੇ ਜਾਓ, ਇੰਨੀ ਵਰਾਇਟੀ, ਇੰਨੀ ਵਰਾਇਟੀ ਹੈ ਕਿ ਮਨੁੱਖ ਸੋਚੀ ਪੈ ਜਾਂਦਾ ਕੀ ਖਰੀਦਾਂ ਅਤੇ ਕੀ ਛੱਡਾਂ। ਉਦੋਂ ਇੱਕ ਜਾਂ ਵੱਧ ਤੋਂ ਵੱਧ ਦੋ ਸੂਟ ਹੁੰਦੇ ਸਨ, ਇੱਕ ਧੋ ਲਓ ਇੱਕ ਪਾ ਲਓ। ਅੱਜ ਘਰ ਵਿੱਚ ਇੰਨੇ ਸੂਟ ਹੁੰਦੇ ਨੇ ਕਿ ਹੋ ਸਕਦਾ ਜੀਵਨ ਵਿੱਚ ਕਈ ਵਾਰ ਇੱਕ ਵਾਰ ਪਹਿਨਿਆ ਹੋਇਆ ਸੂਟ ਦੁਬਾਰਾ ਪਹਿਨਣ ਦਾ ਚਾਂਸ ਵੀ ਨਾ ਮਿਲੇ, ਕਿ ਐਸਾ ਵੀ ਇੰਨੇ ਵੀ ਜ਼ਿਆਦਾ ਹੁੰਦੇ ਨੇ। ਪਰ ਫਿਕਰ ਕਰਿਓ, ਇਹ ਸਭ ਕੁਛ ਕਿਉਂ ਹੈ? ਕਿਉਂਕਿ ਆਏ ਦਿਨ ਵਰਾਇਟੀ ਵੱਧ ਰਹੀ ਹੈ ਅਤੇ ਜਿਹੜੀ ਚੀਜ਼ ਵਧਣੀ ਹੈ, ਜਿਹੜੀ ਚੀਜ਼ ਸਾਹਮਣੇ ਆਉਣੀ ਹੈ, ਉਹਦੀ ਲਾਲਸਾ ਪੈਦਾ ਹੋਣੀ ਹੈ। ਇਹ ਕਾਰਨ ਹੈ ਜੀਵ ਕਿਉਂਕਿ ਪਦਾਰਥਾਂ ਦੀ ਦੁਨੀਆ ਵਿੱਚ ਆਇਆ। ਜੀਵ ਦਾ ਤੇ ਨਿਰੰਕਾਰ ਦਾ ਅੰਤਰ ਕੀ, ਦੂਰੀ ਕੀ ਹੈ? ਜੀਵ ਆ ਗਿਆ ਸੰਸਾਰ ਅੰਦਰ ਜਿਹੜਾ ਪਦਾਰਥਾਂ ਦਾ ਸੰਸਾਰ ਹੈ, ਜਿੱਥੇ ਦਿਨ ਬ ਦਿਨ ਪਦਾਰਥ ਵੱਧ ਰਹੇ, ਰੱਬ ਤੋਂ ਵਿਛੜ ਕੇ, ਇੱਕ ਸੁਣ ਸਮਾਜ ਤੋਂ ਵਿਛੜ ਕੇ ਇੱਥੇ ਆ ਗਏ। ਉਹਦੇ ਅੰਦਰ ਇਹੋ ਕਾਰਨ ਦਿਨ ਬ ਦਿਨ ਲਾਲਸਾ ਵੱਧ ਰਹੀਆਂ, ਲਿਪ ਛੁਟਕੀ ਲੱਗੀ ਤ੍ਰਿਸ਼ਨਾ ਵੱਧ ਰਹੀਆਂ। ਹੁਣ ਰੱਬ ਤੱਕ ਕਿਵੇਂ ਪਹੁੰਚੇ, ਨਾਮ ਨਾਲ ਵੀ ਕਿਵੇਂ ਜੁੜੇ, ਲਾਲਸਾ ਹੀ ਇੰਨੀਆਂ ਨੇ। ਹੁਣ ਗੱਲ ਇਹ ਨਹੀਂ ਕਿ ਇਹ ਚੀਜ਼ਾਂ ਨਾਲ ਗੁਰੂ ਨਾਨਕ ਜੋੜਨਾ ਚਾਹੁੰਦਾ, ਇੱਕ ਖਿਆਲ ਕਰਿਓ। ਇੱਥੇ ਤਾਂ ਰੁਕਿਆ ਸਾ, ਮੈਂ ਹੈਰਾਨ ਹੋਇਆ, ਇਹ ਤਾਂ ਲਾਲਚ ਹੈ, ਇਹ ਤਾਂ ਲਾਲਚ ਹੈ। ਕਿਸੇ ਨੂੰ ਅਸੀਂ ਆਖੀਏ ਤੂੰ ਨਾਮ ਜਪ, ਤੈਨੂੰ ਆਹ ਮਿਲੇਗਾ ਆਹ ਮਿਲੇਗਾ, ਤੇ ਲਾਲਚ ਹੋ ਗਿਆ। ਖਿਆਲ ਕਰਿਓ, ਕਿਉਂਕਿ ਜੀਵ ਲਾਲਸਾ ਦੀ ਦੁਨੀਆ ਵਿੱਚ ਆਇਆ। ਪਰਮਾਤਮਾ ਜਿਹੜਾ ਸੁਣ ਸਮਾਧ ਗੁਫਾ ਤੇ ਆਸਨ, ਕੇਵਲ ਬ੍ਰਹਮਪੂਰਨ ਤੇ ਬਸਨ। ਹੁਣ ਭਗਤ ਨੇ ਜੇ ਉਹਦੇ ਨਾਲ ਗੋਸ਼ਟ ਕਰਨੀ ਹੈ, ਉਸ ਆਸਨ ਤੇ ਪਹੁੰਚਣਾ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਜਿੱਥੇ ਬ੍ਰਹਮ ਵਸਦਾ, ਤਾਂ ਉਹਨੂੰ ਵੀ ਆਸਾ ਮਨਸਾ ਤਿਆਗਣੀ ਪਏਗੀ, ਕਿਉਂਕਿ ਸਮਾਜ ਸੰਸਾਰ ਇਸ ਪਦਾਰਥਾਂ ਦੀ ਦੁਨੀਆ ਵਿੱਚ ਤਾਂ ਆਸਾ ਵੱਧ ਰਹੀਆਂ ਨੇ, ਮਨਸਾ ਵੱਧ ਰਹੀਆਂ ਨੇ, ਕਿਉਂਕਿ ਪਦਾਰਥਾਂ ਦੀ ਬਹੁਤਾਤ ਔਰ ਦਿਨ ਬ ਦਿਨ ਵੱਧ ਰਹੇ ਨੇ। ਜਿਉਂ ਜਿਉਂ ਵੱਧ ਰਹੇ ਨੇ ਤਿਉਂ ਤਿਉਂ ਆਸਾ ਮਨਸਾ ਵੱਧ ਰਹੀਆਂ ਨੇ। ਤੇ ਗੁਰੂ ਨੇ ਬ੍ਰਹਮ ਨੂੰ ਪਾਣ ਲਈ, ਜਿੱਥੇ ਬ੍ਰਹਮ ਵਸਦਾ ਸੁਣ ਸਮਾਜ ਵਿੱਚ, ਉੱਥੇ ਜਾਣ ਲਈ ਇਹੋ ਸ਼ਰਤ ਲਾ ਦਿੱਤੀ। ਕਹਿਣ ਲੱਗੇ ਆਸਾ ਮਨਸਾ ਸਗਲ ਤਿਆਗੇ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ। ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ। ਕਾਮ ਕ੍ਰੋਧ ਜੇ ਪਰਸੇ ਨਾਹਿਨ, ਤੈ ਘਟ ਬ੍ਰਹਮ ਨਿਵਾਸਾ। ਕੇਵਲ ਬ੍ਰਹਮਪੂਰਨ ਤੇ ਬਸ। ਹੁਣ ਇੱਕ ਮਸਲਾ ਖੜਾ ਹੋ ਗਿਆ, ਇੱਥੇ ਤੇ ਆਸਾ ਮਨਸਾ ਖਤਮ ਕਰਨੀਆਂ ਨੇ, ਆਸਾ ਮਨਸਾ ਖਤਮ ਕਰਨੀਆਂ ਨੇ। ਕੋਈ ਚਾਹਤ ਨਾ ਰਹੇ, ਆਸਾ ਮਨਸਾ ਚਾਹਤਾਂ ਖਤਮ ਕਰਕੇ ਤਾਂ ਹੀ ਤਾਂ ਉਹ ਕੇਵਲ ਬ੍ਰਹਮਪੂਰਨ ਤੇ ਬਾਸਨ ਦੇ ਉਸ ਅਸਥਾਨ ਤੇ ਪੁੱਜਣਾ, ਤਾਂ ਗੋਸ਼ਟ ਹੋਣੀ, ਭਗਤ ਸੰਗ ਪ੍ਰਭ ਗੋਸ਼ਟ ਕਰ। ਪਰ ਖਿਆਲ ਕਰਿਓ, ਇੱਥੇ ਆਖ ਰਹੇ ਨੇ ਕਿ ਹੇ ਮਨੁੱਖ, ਤੈਨੂੰ ਜੋ ਚੀਜ਼ ਲੋੜ ਹੈ ਸਭ ਕੁਝ ਇੱਥੋਂ ਮਿਲਦੀ ਹੈ, ਆਹ ਵੀ ਮਿਲੇਗਾ, ਉਹ ਵੀ ਮਿਲੇਗਾ। ਇੱਥੇ ਨਮਨਿਧੀਆਂ ਨੇ ਵੀ ਹੇਠਾਂ ਰਸਦੀਆਂ ਨੇ, ਉਧਰ ਆਖ ਰਹੇ ਨੇ ਰਿੱਧ ਸਿਧਵਰਾਂ ਸਾਧ ਮੁਕਾਬਲੇ ਤੁਹਾਨੂੰ ਦੇਖ ਲਿਆ। ਪਰ ਗੁਰੂ ਕਿੱਡਾ ਸਿਆਣਾ ਹੈ, ਇਸ ਲਈ ਗੁਰੂ ਦੀ ਫਿਲਾਸਫੀ ਬਿਲਕੁਲ ਵੱਖਰੀ ਹੈ, ਜੋੜਨ ਲਈ ਵੀ ਇੱਕ ਫਿਲਾਸਫੀ ਹੈ। ਗੁਰੂ ਕਹਿੰਦਾ ਹੈ ਜਿਸ ਬੱਚੇ ਨੂੰ ਜਿਸ ਚੀਜ਼ ਦੀ ਮੰਗ ਹੋਵੇ, ਲਾਲਸਾ ਹੋਵੇ ਤੇ ਉਹਦੇ ਨਾਲ ਉਹ ਚੰਗੀ ਤੇ ਖੂਬਸੂਰਤ ਚੀਜ਼ ਉਹਨੂੰ ਦੇਣਾ ਚਾਹੀਏ ਜਿੰਨੀ ਦੇਰ ਉਹਨੂੰ ਪਤਾ ਨਾ ਲੱਗੇ ਆਹ ਚੀਜ਼ ਘਟੀਆ ਤੇ ਆਹ ਚੀਜ਼ ਵਧੀਆ। ਉਹ ਦੋਵਾਂ ਚੀਜ਼ਾਂ ਦਾ ਗਿਆਨ ਤੇ ਕਰਾਉਣਾ ਪੈ ਜਾਣਾ ਤੇ ਉਹ ਤਾਂ ਜਿਹੜੀ ਤੁਹਾਨੂੰ ਦੇ ਮਨ ਚ ਸਵਾਰ ਬੱਚੇ ਦਾ ਸੁਭਾਅ ਜਿਹੜੀ ਚੀਜ਼ ਉਹਨੇ ਦੇਖੀ ਹੈ ਉਹੀ ਮੰਗਣੀ ਮੈਂ ਅਰਜ਼ ਕੀਤੀ ਸੀ ਜਿਹੜੀ ਦੇਖਦਾ ਮੰਗਦਾ ਕਿਉਂਕਿ ਸੰਸਾਰ ਦੇ ਪਦਾਰਥ ਉਹ ਦੇਖ ਰਿਹਾ ਸੰਸਾਰ ਦੇ ਸੁੱਖ ਉਹ ਦੇਖ ਰਿਹਾ ਉਹਦੀ ਲਾਲਸਾ ਰੱਖਦਾ ਪਦਾਰਥਾਂ ਦਾ ਰਸ ਉਹ ਦੇਖ ਰਿਹਾ ਉਹਦੀ ਲਾਲਸਾ ਰੱਖਦਾ ਪਦਾਰਥਾਂ ਦੀ ਲਾਲਸਾ ਤੋਂ ਅੱਗੇ ਦਾ ਜਿਹੜਾ ਕੋਈ ਰਸ ਹੈ ਉਹਨੂੰ ਇੱਕ ਵਾਰ ਚਖਾਇਆ ਜਾਏ ਦਿਖਾਇਆ ਜਾਏ ਵੀ ਦੇਖ ਆਹ ਰਸ ਤੈਨੂੰ ਇੱਥੇ ਮਿਲੇਗਾ ਪਰ ਦੇਖ ਇਹਦੇ ਤੋਂ ਚੰਗਾ ਰਸ ਵੀ ਹੈ ਜੇ ਤੂੰ ਆਹ ਚੱਕ ਕੇ ਵੇਖੋ ਤੈਨੂੰ ਨਾਲ ਹੀ ਮਿਲ ਜਾਏਗਾ ਨਾਲ ਹੀ ਮਿਲ ਜਾਏਗਾ ਤੇ ਜੇ ਆਖੇ ਆਹ ਮਿਲੇਗਾ ਹੀ ਨਹੀਂ ਤੇ ਉਹਦੇ ਲਈ ਆਏਗਾ ਨਹੀਂ ਕੀਤੀ ਸੰਸਾਰ ਦੀ ਇੱਕ ਭਾਵਨਾ ਜੀ ਕੋਈ ਵੀ ਕੰਮ ਸੰਸਾਰਿਕ ਮਨੁੱਖ ਕਰਦਾ ਭਾਵੇਂ ਭਗਤੀ ਦਾ ਕੰਮ ਵੀ ਕਰੇ ਕਿਉਂਕਿ ਆਸਾ ਦੇ ਸੰਸਾਰ ਵਿੱਚ ਆਇਆ ਨਾ ਇਹ ਨਿਰਾਸ਼ਾ ਵਿੱਚ ਬਿਲਕੁਲ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਦੁਕਾਨਦਾਰ ਜੇ ਦੁਕਾਨ 'ਤੇ ਜਾ ਕੇ ਟਾਈਮ ਦਿੰਦਾ ਬੈਠਦਾ ਤਾਂ ਇੱਕ ਲਾਲਚ ਇੱਕ ਲੋਭ ਇੱਕ ਆਸਾ ਹੈ ਕਿ ਇੱਥੋਂ ਕੁਛ ਕਮਾਈ ਕਰਾਂਗਾ ਸੁੱਖ ਭੋਗਾਂਗਾ ਜੀਵ ਦੀ ਆਸਾ ਦੀ ਦੁਨੀਆਂ ਵਿੱਚ ਰਿਹਾਇਸ਼ ਹੈ ਇਹੋ ਕਾਰਨ ਇਹਦਾ ਤਾਂ ਜਨਮ ਵੀ ਕਿਸੇ ਆਸਾ ਵਿੱਚ ਹੋਇਆ ਜੇ ਮਾਂ ਨੇ ਵੀ ਬੱਚੇ ਨੂੰ ਜਨਮ ਦਿੱਤਾ ਤਾਂ ਕਿਸੇ ਆਸਾ ਵਿੱਚ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ ਜੀਵ ਜੋ ਕੁਛ ਕਰ ਰਿਹਾ ਉਹਦੇ ਪਿੱਛੇ ਕੋਈ ਆਸਾ ਖੜੀ ਹੈ ਭਾਵੇਂ ਕੋਈ ਬਿਜ਼ਨਸ ਕਰ ਰਿਹਾ ਭਾਵੇਂ ਕੋਈ ਕਿਰਸਾਨੀ ਕਰ ਰਿਹਾ ਭਾਵੇਂ ਕੋਈ ਵਪਾਰਕ ਦੁਨੀਆਂ ਅੰਦਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਪਿਆ ਘੁੰਮਦਾ ਹੈ ਭਾਵੇਂ ਕੋਈ ਮੁਲਾਜ਼ਮਤ ਕਰ ਰਿਹਾ ਅਤੇ ਆਪਣੀ ਡਿਊਟੀ ਬਜਾਉਣ ਲਈ ਅੰਧੇਰ ਸਵੇਰ ਪੁੱਜਦਾ ਹੈ ਜਿੰਨੀ ਇਹਦੀ ਘਾਲਣ ਹੈ ਜਿੰਨੀ ਮੁਸ਼ਕਤ ਹੈ ਨਾ ਉਹ ਕਿਸੇ ਆਸਾ 'ਤੇ ਆਧਾਰਿਤ ਆਸਾ 'ਤੇ ਆਧਾਰਿਤ ਇਹਨੂੰ ਪਤਾ ਹੋਵੇ ਨਾ ਮੈਂ 10 ਵਾਲੇ ਦੁਕਾਨ ਕਰਕੇ ਵੀ ਕੁਛ ਨਹੀਂ ਪ੍ਰਾਪਤ ਕਰ ਸਕਦਾ ਕਰੀ ਇਹਨੂੰ ਪਤਾ ਹੋਵੇ ਨਾ ਫਲਾਣੇ ਦੀ ਨੌਕਰੀ ਕਰਕੇ ਸਾਰਾ ਮਹੀਨਾ ਟਾਈਮ ਗੁਜ਼ਾਰਾਂਗਾ ਮੈਨੂੰ ਨੇ ਤਨਖਾਹ ਦੇਣੀ ਨਹੀਂ ਕਦੇ ਇਸਨੇ ਕਿਸੇ ਨੂੰ ਦਿੱਤੀ ਨਹੀਂ ਇਹ ਕਦੀ ਨਾ ਜਾਏ ਕਿਸਾਨ ਨੂੰ ਪਤਾ ਹੋਵੇ ਨਾ ਜਿਸ ਧਰਤੀ ਵਿੱਚ ਮੈਂ ਬੀਜ ਪਾ ਰਿਹਾ ਕੱਲਰ ਦੀ ਧਰਤੀ ਹੈ ਉੱਥੇ ਬਿਲਕੁਲ ਨਹੀਂ ਪੈਦਾ ਹੋਣਾ ਕਦੇ ਨਾ ਪਾਏ ਆਸ ਲਈ ਬੈਠੇ ਪ੍ਰਾਪਤੀ ਦੀ ਆਸ ਜਿਹੜੀ ਹੈ ਨਾ ਉਹਦੇ ਆਧਾਰ 'ਤੇ ਜੀਵਨ ਦਾ ਹਰ ਕੰਮ ਕਰ ਰਿਹਾ ਹੈ ਬਿਨਾਂ ਆਸ ਤੋਂ ਇਹ ਕੁਛ ਵੀ ਨਾ ਕਰੇ ਹਰ ਇੱਕ ਚੀਜ਼ ਦਾ ਫਲ ਚਾਹੁੰਦਾ ਈਵਨ ਜੇ ਗੁਰਦੁਆਰੇ ਆਉਂਦਾ ਹੈ ਨਾ ਜੇ ਭਗਤੀ ਵੀ ਕਰਦਾ ਤਾਂ ਉਹਦੇ ਪਿੱਛੇ ਵੀ ਇੱਕ ਆਸ ਹੈ ਇਹਨੂੰ ਸੁਭਾਅ ਹੈ ਐਸੀ ਦੁਨੀਆਂ ਵਿੱਚ ਐਸੇ ਪਦਾਰਥ ਦੇ ਸੰਸਾਰ ਵਿੱਚ ਆਇਆ ਇੱਥੇ ਦਿਸਦਾ ਇਹਨੂੰ ਬਹੁਤ ਕੁਝ ਹੈ ਇਸ ਲਈ ਲਾਲਸਾ ਬਹੁਤ ਹੈ ਆਸ ਬਹੁਤ ਹੈ ਇਹ ਬਿਨਾਂ ਆਸ ਦੇ ਕੁਛ ਕਰਦਾ ਹੀ ਨਹੀਂ ਬਿਨਾਂ ਆਸ ਦੇ ਕੁਛ ਨਹੀਂ ਕਰਦਾ ਗੁਰਦੁਆਰੇ ਆਉਂਦਾ ਤਾਂ ਆਸ ਲੈ ਕੇ ਗੁਰਦੁਆਰੇ ਜਾਵਾਂਗਾ ਧਰਮ ਕਰਮ ਕਰਾਂਗਾ ਗੁਰੂ ਪ੍ਰਸੰਨ ਹੋਵੇਗਾ ਰੱਬ ਪ੍ਰਸੰਨ ਹੋਵੇਗਾ ਫਿਰ ਸੁੱਖ ਮਿਲੇਗਾ ਬਲਕਿ ਕਈ ਵਾਰ ਤਾਂ ਇਦੋਂ ਵੀ ਗਲਤ ਹੋ ਜਾਂਦਾ ਮਨੁੱਖ ਗੁਰੂ ਕੋਲੋਂ ਰੱਬ ਕੋਲੋਂ ਵੀ ਸੁੱਖ ਸਸਤੇ ਲੈਣ ਲਈ ਆਉਂਦਾ ਇੱਕ ਵਾਰ ਅਰਜ਼ ਕੀਤੀ ਸੀ ਇਹਨੂੰ ਪਤਾ ਹੈ ਵੀ ਵਕੀਲ ਨੇ 50,000 ਰੁਪਇਆ ਮੰਗਣਾ ਮੁਕਦਮੇ ਵਿੱਚ ਫਿਰ ਪਤਾ ਨਹੀਂ ਸਫਲਤਾ ਮਿਲਣੀ ਕਿ ਨਹੀਂ ਮਿਲਣੀ ਇਹਨੂੰ ਪਤਾ ਲੱਗ ਗਿਆ ਵੀ ਗੁਰਦੁਆਰੇ ਅਰਦਾਸ ਕਰਾਈਏ ਗੁਰੂ ਹਰ ਕੰਮ ਸਵਾਰਦਾ ਇੱਥੇ ਪੰਜਾਂ ਨਾਲ ਸੌਰ ਜਾਣਾ ਇਹਦੇ ਮਨ ਵਿੱਚ ਇਹ ਗੱਲ ਐਸੀ ਨਹੀਂ ਕਿ ਇਹਨੂੰ ਵਿਸ਼ਵਾਸ ਹੋਵੇ ਪੰਜਾਂ ਜਾਂ ਦਸਾਂ ਨਾਲ ਸੌਰਨਾ ਤਾਂ ਹੈ ਭਾਵਨਾ ਨਾਲ ਪਰ ਇਹ ਆਪਣੇ ਇਰਾਦੇ ਅੰਦਰ ਇਹ ਸਭ ਕੁਛ ਲਈ ਬੈਠਾ ਇੱਕ ਵਪਾਰ ਦੇ ਰੂਪ ਵਿੱਚ ਕਿਸੇ ਡਾਕਟਰ ਕੋਲੋਂ ਇਲਾਜ ਕਰਾਵਾਂਗਾ ਪਤਾ ਨਹੀਂ ਕਿੰਨਾ ਜਦ ਇੱਥੇ ਵੀ ਸੁਣੇ ਦੁੱਖ ਖਤਮ ਹੋ ਜਾਂਦੇ ਨੇ ਚਲੋ ਅਰਦਾਸ ਕਰੋ ਛੇਤੀ ਹੋ ਜਾਏਗਾ ਕਿਉਂਕਿ ਮਨੁੱਖ ਹਰ ਕੰਮ ਸਸਤਾ ਅਤੇ ਸੌਖਾ ਕਰਨਾ ਚਾਹੁੰਦਾ ਲੇਕਿਨ ਲਾਲਸਾ ਆਇਆ ਕਿਸੇ ਆਸ ਨਾਲ ਕਿਉਂਕਿ ਆਸਾਂ ਦੇ ਸੰਸਾਰ ਵਿੱਚ ਬੈਠਾ ਹੈ ਲੋੜਾਂ ਬਿਨਾਂ ਇਹ ਤੁਰਦਾ ਹੀ ਨਹੀਂ। ਹਾਲਾਂਕਿ ਗੁਰੂ ਆਪਣੀ ਰਚਨਾ ਤੋਂ ਆਖ ਰਿਹਾ ਆਸਾ ਮਨਸਾ ਸਗਲ ਤਿਆਗੇ, ਜਿੱਥੇ ਭਗਤੀ ਦੀ ਮੰਜ਼ਿਲ 'ਤੇ ਗੁਰੂ ਪਹੁੰਚਾਉਣਾ ਚਾਹੁੰਦਾ ਉੱਥੇ ਮਕਸਦ ਇਹੋ ਹੀ ਹੈ ਕਿ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ੍ਰਹਿ ਚ। ਉੱਥੇ ਕੋਈ ਲਾਲਸਾ ਨਹੀਂ ਪਰ ਪਦਾਰਥਾਂ ਦੇ ਸੰਸਾਰ ਵਿੱਚ ਹੈ, ਆਸਾ ਬਿਨਾਂ ਤੁਰਦਾ ਹੀ ਨਹੀਂ। ਹੁਣ ਗੁਰੂ ਆਖਦੇ ਨੇ ਭਲਿਆ ਮੈਨੂੰ ਪਤਾ ਤੂੰ ਐਵੇਂ ਤੁਰ, ਜਿੰਨਾ ਦੇਰ ਤੁਰੇਗਾ ਨਹੀਂ ਆਏਗਾ ਨਹੀਂ ਮੈਂ ਤੈਨੂੰ ਅਗਲਾ ਰਸ ਵੀ ਕਿਵੇਂ ਦਿਖਾ ਸਕਾਂਗਾ। ਕਹਿਣ ਲੱਗੇ ਚਲੋ ਠੀਕ ਹੈ, ਕਿਹੜੇ ਗੁਰੂ ਦੇ ਖੂਬਸੂਰਤ ਢੰਗ ਹੈ। ਕਹਿੰਦੇ ਨੇ ਉਹ ਭਲਿਆ ਜਿੰਨੀਆਂ ਚੀਜ਼ਾਂ ਤੂੰ ਮੰਗਣਾ ਸਾਰੀਆਂ ਹੀ ਦੇਗਾ ਗੁਰੂ, ਰੰਕਾਰ ਦੇਗਾ, ਸਭ ਕੁਝ ਉਹਦੇ ਘਰ ਵਿੱਚ ਹੈ। ਪਰ ਤੂੰ ਇੱਕ ਵਾਰ ਸ਼ਬਦ ਨਾਲ ਅਤੇ ਨਾਮ ਨਾਲ ਤਾਂ ਜੁੜ ਕੇ ਵੇਖ, ਸਾਰਾ ਕੁਛ ਮਿਲੇਗਾ। ਮਕਸਦ ਇਹ ਹੈ ਵੀ ਇੱਕ ਵਾਰ ਇਹ ਜਦੋਂ ਨਾਮ ਨਾਲ ਅਤੇ ਸ਼ਬਦ ਨਾਲ ਜੁੜੇਗਾ, ਜਦੋਂ ਇਹਨੂੰ ਇਹ ਰਸ ਆ ਜਾਏਗਾ ਉਹ ਰਸ ਆਪ ਹੀ ਚਲੇ ਜਾਏਗਾ। ਇਹ ਰਸ ਆਵਾ ਤਾਂ ਉਹ ਰਸ ਨਹੀਂ ਪਾਵਾਂਗਾ ਸੰਸਾਰ। ਜਿਹਨੂੰ ਅਜੇ ਉਹ ਰਸ ਨਹੀਂ ਆਇਆ ਉਹਨੂੰ ਆਖੀਏ ਤੂੰ ਆਹ ਕੰਮ ਛੱਡ ਦਿਓ, ਛੱਡ ਦਿਓ, ਬੜਾ ਕਿਵੇਂ ਛੱਡੇਗਾ, ਆਹ ਤਿਆਗ ਦਿਓ ਤਿਆਗ ਦੇ, ਇਹ ਰਸ ਝੂਠੇ ਨੇ ਕਿਵੇਂ ਛੱਡੇਗਾ, ਉਹ ਤਾਂ ਆਖੇਗਾ ਇਹ ਜਗ ਮਿੱਠਾ ਅਗਲਾ ਕਿ ਡਿੱਠਾ। ਨਹੀਂ, ਗੁਰੂ ਕਹਿੰਦੇ ਨੇ ਭਲਿਆ ਮੈਂ ਤੈਨੂੰ ਇੱਕ ਰਸ ਹੋਰ ਦੇਣਾ ਚਾਹੁੰਦਾ ਅਤੇ ਇਸੇ ਲਾਲਸਾ ਦੀ ਨਹੀਂ ਦੇਣਾ ਚਾਹੁੰਦਾ। ਚਲੋ, ਇਸੇ ਲਈ ਗੁਰੂ ਨੇ ਆਪਣੀ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਰੱਬ ਨੂੰ ਤੂੰ ਕਿਸੇ ਆਪਣੇ ਲੋਭ ਨਾਲ ਹੀ ਮਿੱਤਰ ਬਣਾ ਕੇ ਵੇਖ ਲੈ, ਆਪਣੇ ਲੋਭ ਨਾਲ ਹੀ ਬਣਾ ਕੇ ਵੇਖ। ਗੁਰੂ ਕਹਿੰਦੇ ਨੇ ਆਪਣੇ ਲੋਭ ਕੋ ਕੀਨੋ ਮੀਤ ਸਗਲ ਪਦਾਰਥ ਮੁਕਤ ਪਦ ਦੀਤ। ਤੂੰ ਮਿੱਤਰ ਬਣ, ਇੱਕ ਵਾਰ ਇਸ ਰਸ ਨੂੰ ਚੱਖ ਤੇ ਸਹੀ। ਲਓ ਆਹ ਬੇਸ ਹੈ ਇਸ ਸ਼ਬਦ ਦੇ ਆਰੰਭ ਦਾ, ਕਿਉਂਕਿ ਨਿਹਰਾ ਇਹ ਬੇਸ ਨਹੀਂ ਕਿ ਸਾਚੇ ਸਾਹਿਬ ਆ ਕਿਆ ਨਾਇਕ ਤੇਰੇ ਘਰ ਵਿੱਚ ਸਭ ਕੁਝ ਜੋ ਕੋਈ ਮੰਗੇ ਦੇਈ ਜਾਂਦਾ ਅਤੇ ਲੋਕ ਇਸ ਲਈ ਆਈ ਜਾਂਦੇ, ਫਿਰ ਉਹ ਟਿਕਾਣਾ ਕਿੱਥੇ ਜਾਏਗਾ। ਆਸਾ ਮਨਸਾ ਸਗਲ ਤੇ ਅੱਗੇ ਜਗ ਤੇ ਰਹਿੰਦਾ, ਬ੍ਰਹਮ ਨਿਵਾਸਾ ਦਾ ਜਿਹੜਾ ਟਿਕਾਣਾ ਹੈ ਉਹ ਮੰਜ਼ਿਲ ਜਿਹੜੀ ਜਿਹੜਾ ਉਹ ਆਸਣ ਹੈ ਉਹ ਕਿੱਥੇ ਜਾਏਗਾ, ਉਹ ਤਾਂ ਮਨੁੱਖ ਨੂੰ ਨਸੀਬ ਨਹੀਂ ਹੋ ਸਕੇਗਾ। ਗੁਰੂ ਆਖਦੇ ਨੇ ਮੈਂ ਤੈਨੂੰ ਤੇਰਾ ਸੁਭਾਅ ਦੇਖ ਲਿਆ ਨਾ, ਤੂੰ ਪਦਾਰਥਾਂ ਦੀ ਦੁਨੀਆ ਵਿੱਚ ਰਹਿ ਰਹਿ ਕੇ ਲਾਲਸਾ ਆਸਾ ਵਧਾ ਚੁੱਕਾ, ਇਸ ਲਈ ਮੈਂ ਤੈਨੂੰ ਆਖਣਾ ਇਹ ਲਾਲਸਾ ਆਸਾ ਵੀ ਪੂਰਨ ਹੋਣਗੀਆਂ, ਇਸੇ ਦਰ ਤੋਂ ਪੂਰਨ ਹੋਣਗੀਆਂ। ਇਹਦੇ ਘਰ ਵਿੱਚ ਕੀ ਨਹੀਂ, ਤੂੰ ਨਾਮ ਅਤੇ ਸ਼ਬਦ ਨਾਲ ਤਾਂ ਜੁੜ ਕੇ ਵੇਖ। ਗੁਰੂ ਸੋਚਦੇ ਨੇ ਜਦੋਂ ਇਹ ਨਾਮ ਅਤੇ ਸ਼ਬਦ ਨਾਲ ਜੁੜੇਗਾ ਨਾ ਲਾਲਸਾ ਲਈ ਜੁੜੇਗਾ ਚਲੋ, ਪਰ ਜਦੋਂ ਉਹ ਰਸ ਇਹਨੂੰ ਆ ਜਾਏਗਾ ਨਾ ਫਰੀਦ ਵਾਂਗੂ ਸ਼ੱਕਰ ਲਈ ਚਲੋ ਇਬਾਦਤ ਕਰੇ ਨਿਵਾਸ ਪੜ੍ਹੇ, ਜਦੋਂ ਉਹ ਰਸ ਆ ਜਾਏਗਾ ਉਦੋਂ ਆਪੇ ਆਖੇਗਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ। ਗੁਰੂ ਇਸ ਲਈ ਉਸ ਬੇਸ ਨੂੰ ਵਰਤ ਰਹੇ ਨੇ ਅਤੇ ਆਖਦੇ ਨੇ ਸਾਚੇ ਸਾਰੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇ, ਘਰ ਤੋਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਪਰ ਕਹਿਣ ਲੱਗੇ ਇੱਕ ਖਿਆਲ ਕਰੀ ਇੱਕ ਸ਼ਰਤ ਹੈ, ਸਦਾ ਸਿਫਤ ਸਲਾਹ ਤੇਰੀ, ਸਦਾ ਸਿਫਤ ਸਲਾਹ ਹੁਣ ਅਗਲਾ ਰਸ ਦੇ ਦਿੱਤਾ ਨਾ। ਇਹ ਨਹੀਂ ਆਖਿਆ ਕਿ ਆਹ ਰਸ ਛੱਡ ਦੇ, ਕਹਿਣ ਲੱਗੇ ਤੂੰ ਇਹਨਾਂ ਰਸਾਂ ਪਿੱਛੇ ਹੀ ਆ ਇੱਥੇ ਕੀ ਨਹੀਂ। ਪਰ ਜਿਸ ਦਿਨ ਤੂੰ ਨਾਮ ਮਨ ਵਸਾਵੇ ਦੀ ਸਿਫਤ ਸਲਾਹ ਦੀ ਸ਼ਰਤ ਪੂਰੀ ਕਰ ਲਏਗਾ ਨਾ, ਉਸ ਦਿਨ ਤੈਨੂੰ ਪਤਾ ਲੱਗ ਜਾਏਗਾ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਬਸ ਤੂੰ ਆਪੇ ਨਾਮ ਦੇ ਨਿਵਾਸ ਲਈ, ਜਿਹੜਾ ਮੈਂ ਆਖਿਆ ਨਾ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਉਹ ਨਾਮ ਦੇ ਨਿਵਾਸ ਲਈ ਭਾਵੇਂ ਐਸ ਲੋਭ ਲਈ ਕਰੇਗਾ, ਕੋਈ ਥਾਂ ਬਣਾਏਗਾ। ਤੇ ਜਦੋਂ ਨਾਮ ਦਾ ਨਿਵਾਸ ਕਰਨਾ ਹੋਏਗਾ, ਉਹਦੇ ਲਈ ਥਾਂ ਬਣਾਉਣ ਲਈ ਕਿਸੇ ਰਸ ਨੂੰ ਕੱਢੇਗਾ। ਇਉਂ ਹੌਲੀ ਹੌਲੀ ਉਹ ਰਸ ਪਿੱਛੇ ਹੱਟਦੇ ਜਾਣਗੇ ਅਤੇ ਇਹ ਰਸ ਅੱਗੇ ਆ ਜਾਏਗਾ, ਇਹ ਰਸ ਆਵਾ ਅਤੇ ਉਹ ਰਸ ਨਹੀਂ ਬਾਬਾ ਦੀ ਮੰਦਰ 'ਤੇ ਪਹੁੰਚ ਜਾਏਗਾ। ਗੁਰੂ ਕਹਿੰਦੇ ਨੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਣੇ, ਵਾਜੇ ਸ਼ਬਦ ਘਨੇ, ਕਹੇ ਨਾਨਕ ਸੱਚੇ ਸਾਹਿਬ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰੇ। ਗੁਰੂ ਕਹਿੰਦੇ ਜਿਸ ਦਿਨ ਇਹ ਪਤਾ ਲੱਗਾ ਤੇ ਇਸ ਰਸ ਨੂੰ ਮਾਣਿਆ, ਹੁਣ ਮੇਰੇ ਜੀਵਨ ਦਾ ਆਧਾਰ ਉਹ ਰਸ ਨਹੀਂ ਰਹੇ। ਜਿਨ੍ਹਾਂ ਰਸਾਂ ਦੀ ਖਾਤਰ ਪਹਿਲਾਂ ਮੈਂ ਗੁਰਦੁਆਰੇ ਆਉਂਦਾ ਸਾਂ, ਜਿਨ੍ਹਾਂ ਰਸਾਂ ਦੀ ਖਾਤਰ ਕੇਵਲ ਮੈਂ ਅੰਮ੍ਰਿਤ ਵੇਲੇ ਉੱਠਦਾ ਸਾਂ, ਜਿਨ੍ਹਾਂ ਰਸਾਂ ਦੀ ਖਾਤਰ ਕੇਵਲ ਮੈਂ ਅਖੰਡ ਪਾਠ ਕਰਾਉਂਦਾ ਸਾਂ, ਅੱਗੇ ਮੇਰਾ ਸੰਬੰਧ ਕੇਵਲ ਉਹਨਾਂ ਰਸਾਂ ਨਾਲ ਸੀ, ਹੁਣ ਮੈਨੂੰ ਪਾਠ ਸੁਣਨ ਵਿੱਚ ਕੋਈ, ਪਾਠ ਮੰਨਣ ਵਿੱਚ ਕੋਈ ਰਸ ਆ ਰਿਹਾ। ਕੀਤੀ ਸੀ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ। ਗੁਰੂ ਕਹਿੰਦੇ ਨੇ ਮੰਨਣਾ ਇੱਕ ਐਸਾ ਰਸ ਹੈ, ਸਤਿਗੁਰੂ ਕਹਿੰਦੇ ਨੇ ਜਦੋਂ ਇਹ ਰਸ ਆ ਜਾਏ ਉਹ ਰਸ ਆਪੇ ਹੀ ਪਛੜ ਜਾਂਦੇ ਨੇ। ਤੇ ਜਦੋਂ ਹੁਣ ਇਹ ਰਸ ਆਇਆ, ਹੁਣ ਮੇਰੇ ਜੀਵਨ ਦਾ ਆਧਾਰ ਇਹ ਰਸ ਬਣ ਗਿਆ। ਜਿਹੜਾ ਆਧਾਰ ਹੁੰਦਾ ਮਨੁੱਖ ਉਹਦੇ ਲਈ ਦੂਜਾ ਕੰਮ ਕਰਦਾ ਨਾ। ਅੱਗੇ ਮੈਂ ਨਾਮ ਜਪਦਾ ਸਾਂ ਇਸ ਲਈ ਕਿ ਮੈਨੂੰ ਸੁੱਖ ਮਿਲਣ, ਮੈਂ ਸੰਸਾਰ ਅੰਦਰ ਰਾਜ ਭਾਗ ਪ੍ਰਾਪਤ ਕਰ ਸਕਾਂ, ਦੁਨਿਆਵੀ ਪਦਾਰਥ ਮੇਰੇ ਪਿੱਛੇ ਨਵਨਿਧੀਆਂ ਰਿਧੀਆਂ ਸਿੱਧੀਆਂ ਪਿੱਛੇ ਫਿਰਨ। ਅੱਗੇ ਮੈਂ ਇਸ ਲਈ ਨਾਮ ਜਪਦਾ ਸਾਂ, ਹੁਣ ਨਾਮ ਦਾ ਰਸ ਆਇਆ ਇਸ ਲਈ ਉਹਨਾਂ ਲਈ ਨਾਮ ਨਹੀਂ ਜਪਦਾ, ਨਾਮ ਵਿੱਚੋਂ ਜਿਹੜੇ ਰਸ ਅਤੇ ਸੁੱਖ ਮਿਲੇ ਨੇ ਉਹਨਾਂ ਲਈ ਨਾਮ ਜਪਣਾ। ਇਸ ਲਈ ਜੀਵਨ ਦਾ ਆਧਾਰ ਪਹਿਲੇ ਉਹ ਸਨ, ਉਹਨਾਂ ਲਈ ਨਾਮ ਜਪਿਆ ਜਾਂਦਾ ਸੀ, ਪਰ ਨਹੀਂ, ਹੁਣ ਜੀਵਨ ਦਾ ਆਧਾਰ ਆਪਣੇ ਆਪ ਵਿੱਚ ਨਾਮ ਬਣ ਗਿਆ।
ਸੱਚਾ ਨਾਮ ਮੇਰਾ ਆਧਾਰ, ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ।
ਹੋਰ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਹੁਣ ਨਾਮ ਮੇਰਾ ਆਧਾਰ ਹੋ ਗਿਆ। ਕਿਉਂ? ਜਿਸਨੇ ਮੇਰੀਆਂ ਉਹ ਪਹਿਲੀਆਂ ਭੁੱਖਾਂ, ਅੱਗੇ ਭੁੱਖ ਮਿਟਾਉਣ ਲਈ ਪਦਾਰਥਾਂ ਦੀ ਭੁੱਖ ਲਈ ਨਾਮ ਜਪਦਾ ਸਾਂ, ਕਿਉਂਕਿ ਪਤਾ ਲੱਗ ਗਿਆ ਸੀ ਚਾਰੇ ਪਦਾਰਥ ਮਿਲਦੇ ਨੇ, ਨਵਨਿਧੀਆਂ 18 ਸਿੱਧੀਆਂ ਮਿਲਦੀਆਂ ਨੇ, ਇਸ ਲਈ ਹੁੰਦਾ ਸਾਂ। ਹੁਣ ਕਿਉਂਕਿ ਉਹ ਭੁੱਖ ਮਿਟ ਗਈ ਹੈ ਤੇ ਨਾਮ ਦੇ ਰਸ ਆਉਣ ਨਾਲ ਬਾਕੀ ਲਾਲਸਾ ਆਸਾ ਖਤਮ ਹੋ ਗਈਆਂ ਨੇ। ਉਹੀ ਲਫ਼ਜ਼ ਆ ਗਏ ਨਾ, ਕਿਉਂਕਿ ਲਾਲਸਾ ਆਸਾ ਤੇ ਉਸ ਰਾਤ ਚੱਲਦੀਆਂ ਨਹੀਂ। ਤੇ ਮਨੁੱਖ ਜਿਉਂ ਜਿਉਂ ਪਦਾਰਥਾਂ ਦੀ ਦੁਨੀਆਂ ਵਿੱਚ ਵਿਚਰ ਰਿਹਾ ਤਿਉਂ ਤਿਉਂ ਲਾਲਸਾ ਵੱਧ ਰਹੀਆਂ ਨੇ, ਕਿਉਂਕਿ ਜਿਹੜੀ ਚੀਜ਼ ਨੂੰ ਦੇਖਣਾ ਉਹਦੀ ਪ੍ਰਾਪਤੀ ਲਈ ਲਾਲਸਾ। ਤੇ ਗੁਰੂ ਕਹਿੰਦੇ ਨੇ ਜਿਸਦੋਂ ਨਾਮ ਮੇਰੇ ਜੀਵਨ ਦਾ ਆਧਾਰ ਬਣਿਆ, ਹੁਣ ਬਾਕੀ ਪਦਾਰਥ ਸੰਸਾਰ ਦੇ ਸੁੱਖ ਹੈਨ ਪਰ ਉਹਨਾਂ ਦੀ ਭੁੱਖ ਮੇਰੇ ਕੋਲ ਕੋਈ ਨਹੀਂ। ਹੁਣ ਆਸਾ ਲਈ ਨਾਮ ਨਹੀਂ ਜਪਦਾ ਸਤਿਗੁਰੂ ਕਹਿੰਦੇ ਨੇ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ। ਅੰਦਰ ਕੋਈ ਸ਼ਾਂਤ ਦਾ ਅਡੋਲਤਾ ਦਾ ਰੱਜ ਦਾ ਸੁੱਖ ਆ ਗਿਆ, ਕਿਉਂਕਿ ਇੱਛਾ ਪੂਰੀ ਉਦੋਂ ਸਮਝੋ ਜਦੋਂ ਇੱਛਾ ਕਰਨ ਵਾਲਾ ਮਨ ਸ਼ਾਂਤ ਹੋ ਜਾਏ। ਅਤੇ ਪਦਾਰਥਾਂ ਵਿੱਚ ਕਦੀ ਇੱਛਾ ਕਰਨ ਵਾਲਾ ਮਨ ਸ਼ਾਂਤ ਹੋਇਆ? ਇਹਦਾ ਫੈਸਲਾ ਗੁਰੂ ਨੇ ਬਾਣੀ ਵਿੱਚ ਦਿੱਤਾ ਹੈ। ਗੁਰੂ ਕਹਿੰਦੇ ਨੇ ਵਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ। ਕੋਈ ਰੱਜਿਆ? ਜੇ ਕੋਈ ਆਖੇ ਗੁਰੂ ਨੇ ਬਾਣੀ ਵਿੱਚ ਕੋਟ ਜੋ ਰੇ ਲੱਖ ਕਰੋ ਰੇ ਮਨ ਨਾ ਹੋ ਰੇ ਪਰੇ ਪਰੇ ਹੀ ਕੋਲੂ ਜੀ, ਕੋਈ ਟਿਕਾਣਾ ਕੋਈ ਐਸੀ ਸੀਮਾ ਹੈ ਜਿੱਥੇ ਜਾ ਕੇ ਮਨੁੱਖ ਆਖੇ ਮੈਨੂੰ ਹੁਣ ਪਦਾਰਥਾਂ ਦੀ ਲੋੜ ਨਹੀਂ? ਗੁਰੂ ਨੇ ਆਖਿਆ ਵਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ। ਅਤੇ ਇੱਕ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਜਿਉਂ ਪਾਵਕ ਈਧਨ ਨਹੀਂ ਤ੍ਰਾਪੇ, ਜਿਵੇਂ ਅੱਗ ਜਿਹੜੀ ਹੈ ਬਾਲਣ ਤੋਂ ਨਹੀਂ ਰਚਦੀ। ਜੇ ਕੋਈ ਆਖੇ ਵੀ ਅੱਗ ਬਾਲਣ ਤੋਂ ਰੱਜ ਜਾਏਗੀ, ਦਸ ਮਨ ਬਾਲਣ ਦੀ ਥਾਂ 20 ਮਨ ਪਾ ਦਿਆਂ ਬੁੱਝ, ਆਖਰ ਅੱਗ ਆਖੇਗੀ ਹੋਰ ਨਾ ਸੁੱਟ ਮੈਂ ਰੱਜ ਗਈ ਹਾਂ। ਗੁਰੂ ਕਹਿੰਦੇ ਨੇ ਨਹੀਂ, ਜਿੰਨਾ ਬਾਲਣ ਪਾਏਗਾ ਅੱਗ ਹੋਰ ਭੜਕੇਗੀ, ਜਿੰਨਾ ਬਾਲਣ ਪਾਏਗਾ ਅੱਗ ਹੋਰ ਭੜਕੇਗੀ। ਅੱਗ ਨੇ ਕਦੀ ਬਾਲਣ ਤੋਂ ਰੱਜਣਾ ਨਹੀਂ। ਗੁਰੂ ਕਹਿੰਦੇ ਨੇ ਵਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੇ, ਬਿਨ ਹਰ ਕਹਾਂ ਅਗਾਈ। ਰੱਬ ਤੋਂ ਬਿਨਾਂ ਰੱਜ ਕਿੱਥੇ? ਅਗਾਈ ਦਾ ਅਰਥ ਰੱਜ, ਅਗਾਹ ਜਾਣਾ, ਸ਼ਾਂਤ ਹੋ ਜਾਣਾ, ਰੱਜ ਜਾਣਾ। ਗੁਰੂ ਕਹਿੰਦੇ ਨੇ ਮੈਂ ਮਹਿਸੂਸ ਕੀਤਾ ਜਿਹੜਾ ਸ਼ਾਂਤ ਅੰਦਰਲੀ ਸ਼ਾਂਤੀ ਦਾ ਸੁੱਖ ਸੀ ਉਹ ਮੈਨੂੰ ਹੁਣ ਮਿਲਿਆ। ਸਤਿਗੁਰੂ ਕਹਿੰਦੇ ਨੇ ਕਰ ਸ਼ਾਂਤ ਸੁੱਖ ਮਨ ਆਏ ਵਸਿਆ। ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ। ਜਿਨ ਇੱਛਾ ਸਭ ਪੁਜਾਈਆ। ਅਤੇ ਅਗਲੀ ਲਾਈਨ ਵਿੱਚ ਆਖਦੇ ਨੇ ਜਿਹੜੀ ਮੈਨੂੰ ਹੁਣ ਅਵਸਥਾ ਮਿਲੀ ਹੈ ਨਾ ਇਹਦੇ ਲਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ। ਕਿਉਂਕਿ ਇਹ ਆਨੰਦ ਤਾਂ ਹੀ ਮਿਲਿਆ ਨਾ ਜੇ ਸਤਿਗੁਰੂ ਮੈਂ ਪਾਇਆ, ਇਸ ਲਈ ਆਨੰਦ ਸਾਹਿਬ ਦਾ ਆਰੰਭ ਕੀਤਾ। ਕਹਿਣ ਲੱਗੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਹਿਣ ਲੱਗੇ ਸਤਿਗੁਰੂ ਦੀ ਰਹਿਮਤ ਨਾਲ ਤਾਂ ਇਸ ਆਨੰਦ ਤੱਕ ਪਹੁੰਚਿਆ। ਸਤਿਗੁਰੂ ਦੀ ਰਹਿਮਤ ਨਾਲ ਹੀ ਸ਼ਬਦ ਅਤੇ ਨਾਮ ਨਾਲ ਜੁੜਿਆ ਅਤੇ ਸ਼ਬਦ ਅਤੇ ਨਾਮ ਨੇ ਜਾ ਕੇ ਮੇਰੀਆਂ ਭੁੱਖਾਂ ਗਵਾਈਆਂ ਨੇ। ਜਿਹੜਾ ਮੇਰੀਆਂ ਹੁਣ ਇੱਛਾ ਜਿਹੜੀ ਮੈਨੂੰ ਸ਼ਾਂਤ ਅਵਸਥਾ ਸੁੱਖ ਦੀ ਅਵਸਥਾ ਮਿਲੀ ਹੈ ਇਹਦਾ ਸਾਰਾ ਕਾਰਨ ਮੇਰਾ ਸਤਿਗੁਰੂ ਹੈ। ਇਸ ਲਈ ਕਹਿੰਦੇ ਨੇ ਮੈਂ ਤਾਂ ਕੁਰਬਾਨ ਗੁਰੂ ਤੋਂ ਜਾਣਾ। ਸਦਾ ਕੁਰਬਾਨ ਕੀਤਾ ਵੱਡਿਆਈਆਂ।
ਸਿੱਧੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤਾਂ
ਲੱਗੇ ਉਹ ਸੰਸਾਰ ਦੇ ਭਲੇ ਲੋਕੋ ਸਤਸੰਗੀਓ ਗੁਰਮੁਖੋ ਆਓ ਇੱਕੋ ਤਰੀਕਾ ਹੈ ਸ਼ਬਦ ਗੁਰੂ ਨਾਲ ਪਿਆਰ ਪੈਦਾ ਕਰੋ ਸ਼ਬਦ ਗੁਰੂ ਦੇ ਨਾਲ ਪਿਆਰ ਪੈਦਾ ਕਰੋ ਸਾਂਝ ਪੈਦਾ ਕਰੋ ਤੇ ਨਾਮ ਨੂੰ ਆਧਾਰ ਬਣਾ ਲਓ ਗੁਰੂ ਕਹਿਣ ਲੱਗੇ
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਵੋ ਸ਼ਬਦ ਧਰੋ ਸੱਚਾ ਨਾਮ ਮੇਰਾ ਆਧਾਰੋ ਸੱਚੇ ਸਾਹਿਬਾ ਸੱਚੇ ਸਾਹਿਬਾ ਕਿਆ ਨਹੀਂ ਡਰਦੇ
ਸੋਚ ਰਿਹਾ ਸਾਂ ਜੇ ਉਹਦੇ ਘਰ ਵਿੱਚ ਜਿਹੜੇ ਪਦਾਰਥ ਨੇ ਉਹਨਾਂ ਲਈ ਹੀ ਉਹਨਾਂ ਨਾਲ ਜੁੜਨਾ ਅਤੇ ਫਿਰ ਘਰ ਦੇ ਮਾਲਕ ਅਤੇ ਪਦਾਰਥਾਂ ਦੇ ਮਾਲਕ ਨਾਲ ਤਾਂ ਸਾਂਝ ਨਾ ਹੋਈ ਫਿਰ ਤਾਂ ਉਹਦੇ ਘਰ ਦੇ ਪਦਾਰਥਾਂ ਵੱਲ ਹੀ ਦੇਖੀ ਜਾ ਰਿਹਾ ਹੈ ਨਹੀਂ ਇਹ ਇੱਕ ਸਾਧਨ ਹੈ ਗੁਰੂ ਦੀ ਵਡਿਆਈ ਹੈ ਉਹ ਕਹਿੰਦਾ ਤੂੰ ਆ ਪਦਾਰਥਾਂ ਲਈ ਹੀ ਆ ਮੈਂ ਤੈਨੂੰ ਇਸ ਤੋਂ ਅਗਲਾ ਰਸ ਦੇਣਾ ਚਾਹੁੰਦਾ ਜਿਸ ਦਿਨ ਉਹ ਆ ਜਾਏਗਾ ਉਸ ਦਿਨ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਹਨੇ ਇੱਛਾ ਸਭ ਪੁਜਾਈਆਂ ਦੀ ਅਵਸਥਾ 'ਤੇ ਪੁੱਜੇਗਾ ਉੱਥੇ ਜਾ ਕੇ ਭੁੱਖਾਂ ਸਭ ਮਿਟ ਜਾਣਗੀਆਂ ਜਦੋਂ ਭੁੱਖਾਂ ਮਿਟ ਜਾਣਗੀਆਂ ਇੱਛਾ ਪੁੱਜ ਜਾਣਗੀਆਂ ਫਿਰ ਲਾਲਸਾ ਰੱਖੇਗਾ ਹੀ ਨਹੀਂ ਇਹ ਨਹੀਂ ਦੇਖੇਗਾ ਤੇਰੇ ਘਰ ਵਿੱਚ ਕੀ ਹੈ ਇਹ ਦੇਖੇਗਾ ਤੂੰ ਤਾਂ ਮੇਰੇ ਸਾਹਮਣੇ ਹੈ ਨਾ ਗੁਰੂ ਨੇ ਇਸੇ ਲਈ ਬਾਣੀ ਵਿੱਚ ਆਖਿਆ ਕਹਿਣ ਲੱਗੇ ਏਕ ਤੂੰ ਤਾਂ ਸਭ ਕੁਛ ਹੈ ਫਿਰ ਅਵਸਥਾ ਹੀ ਆਉਂਦੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁਧ ਬਿਨ ਦੂਜਾ ਨਾਹੀਂ ਇਸ ਅਵਸਥਾ ਤੱਕ ਪਹੁੰਚਾਉਣ ਲਈ ਗੁਰੂ ਬਾਹੋਂ ਫੜਦਾ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ